ਲੋਕ ਮਹੱਲਾ ਚੌਥਾ ਬਬ ਰਸ ਤਿਨ ਕੈ ਹਿਰਦੇ ਹੈ ਜਿਨ ਹਰ ਵਸਿਆ ਮਨ ਮਾਹੇ ਹਰ ਦਰਗਹਿ ਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਹੇ
ਯਾਨੀ ਉਹਨਾਂ ਦੇ ਰਸ ਇੱਥੇ ਜਿਹੜਾ ਲਫ਼ਜ਼ ਆਉਂਦਾ ਰਸ
ਹਾਂਜੀ
ਰਸ ਗਿਆਨ ਦਾ ਹੋਵੇ ਕਿਉਂਕਿ ਵਿਸ਼ਾ ਗਿਆਨ ਦਾ ਚੱਲਦਾ ਸਾਡੇ ਕੋਲ ਗੁਰੂ ਗਿਆਨ ਦਾ
ਠੀਕ ਹੈ ਜੀ
ਇੱਥੇ ਵਿਸ਼ਾ ਆਤਮ ਗਿਆਨ ਦਾ ਇੱਥੇ ਰਸ ਹੈ ਹੋਰ ਅਨੁਭਵਾਂ ਵਿਚਰੇ ਜੇ ਹਰਵਸੇ ਨੂੰ ਆਏ ਜਿਹੜੇ ਅਨੁਰਸ ਨੇ ਹੋਰ ਅਨੁਰਸ ਅਸੀਂ ਅਸਲ ਦੇ ਵਿੱਚ ਜਿਹੜਾ ਟੀਕਾ ਹੈਗਾ ਸਾਡੇ ਕੋਲ ਡਿਕਸ਼ਨਰੀ ਸੀਗੀ ਤਾਂ ਸਾਡੇ ਕੋਲ ਸੰਸਾਰ ਆਮ ਉਹ ਹੈਗੀ ਸੰਸਾਰ ਲੋਕਾਂ ਦੀ ਸਾਡੀ ਆਪਣੀ ਜੋ ਅਸੀਂ ਖਾਂਦੇ ਆ ਬਾਹਰਲੇ ਸਰੀਰ ਵਾਸਤੇ ਉਹ ਰਸ ਸਾਡੇ ਵਾਸਤੇ ਭਾਵੇਂ ਦੋਆਂ ਨੂੰ ਵੀ ਰਸ ਕਹਿੰਦੇ ਪਰ ਜ਼ਿਆਦਾ ਵਾਸਤਾ ਤਾਂ ਸਾਡਾ ਮਾਇਆ ਦੇ ਜਿਹੜੇ ਰਸ ਖਾਣ ਵਾਲੇ ਨੇ ਸਰੀਰ ਵਾਸਤੇ ਬਾਹਰਲੇ ਸਰੀਰ ਵਾਸਤੇ ਉਹ ਰਸ ਨੇ ਉਹਨਾਂ ਨੂੰ ਅਸੀਂ ਰਸ ਕਹਿੰਦੇ ਉਹਦੇ ਚ ਖੱਟ ਰਸ ਮਿੱਠਾ ਰਸ ਆਏ ਨੇ ਛੱਤੀ ਭੋਜਨ ਪ੍ਰਕਾਰ ਛੱਤੀ ਪ੍ਰਕਾਰ ਦੇ ਭੋਜਨ ਦੇ ਉਹਨਾਂ ਦੇ ਰਸ ਨੇ ਯਾਨੀ ਇਹ ਰਸ ਅਸੀਂ ਲੈ ਕੇ ਚੱਲਦੇ ਡਿਕਸ਼ਨਰੀ ਵਿੱਚ ਆਪਣੀ ਇਹੀ ਲੈ ਕੇ ਚੱਲੇ ਨੇ ਟੀਕਾਕਾਰ ਕਿਉਂਕਿ ਸੰਸਾਰੀ ਡਿਕਸ਼ਨਰੀ ਸੰਸਾਰੀ ਆਦਮੀ ਸੀ ਉਹ ਵਿਦਵਾਨ ਅਸਲ ਦੇ ਵਿੱਚ ਭਾਸ਼ਾ ਤਾਂ ਹੈ ਸੰਸਾਰੀ ਸਾਡੇ ਵਾਲੀ ਵਿਸ਼ਾ ਉਹਨਾਂ ਦਾ ਨਹੀਂ ਹੈ ਜਿਹਨਾਂ ਨੇ ਭਾਸ਼ਾ ਬਣਾਈ ਹੈ ਇਹ ਭਾਸ਼ਾ ਘੜੀ ਹੈ ਵਿਸ਼ਾ ਸੰਸਾਰੀ ਆਦਮੀ ਦਾ ਨਹੀਂ ਹੈ ਵਿਸ਼ਾ ਨਿਰਕਾਰੀ ਆਦਮੀ ਦਾ ਨਿਰਕਾਰ ਆਦਮੀ ਦਾ ਨਿਰਕਾਰ ਹੋਣਾ ਜਾਂ ਨਿਰਕਾਰ ਨਾਲ ਜੁੜੇ ਸੱਚਖੰਡ ਬਸੇ ਨਿਰਕਾਰ ਜਦ ਇਹਨੇ ਨਿਰੰਕਾਰ ਹੋ ਜਾਣਾ ਆਕਾਰ ਰਹਿਤ ਹੋ ਜਾਣਾ ਸਰੀਰ ਤਿਆਗ ਦੇਣਾ ਮਾਇਆ ਤਿਆਗ ਦੇਣੀ ਹੈ ਫਿਰ ਇਹਨੇ ਸੱਚਖੰਡ ਵਿੱਚ ਬਸਣਾ ਹੁਣ ਮਾਇਆ ਦੇ ਵਿੱਚੋਂ ਕੱਟ ਕੇ ਬੂਟੇ ਰੂਪਾਂ ਨੂੰ ਸੱਚਖੰਡ ਦੇ ਵਿੱਚ ਲਾਉਣਾ ਮੈਂ ਕਹਿ ਲਓ ਸੰਸਾਰ ਚੋਂ ਪੱਟ ਕੇ ਸੰਸਾਰ ਦੇ ਵਿੱਚੋਂ ਪੱਟ ਕੇ ਬੰਦੂ ਜਿਹੜਾ ਸੰਸਾਰ ਚ ਹੋਇਆ ਹੋਇਆ ਹੈ ਰਸਤ ਦੇ ਵਿੱਚ ਇਹਨੂੰ ਨਿਰਾਕਾਰ ਦੇ ਦੇਸ਼ ਵਿੱਚ ਲੈ ਕੇ ਜਾਣਾ
ਠੀਕ ਹੈ
ਸੱਚਾ ਕਰ ਕੇ ਦੇ ਜਾਏ ਸਾਫ ਸੁਖਲ ਅਤੇ ਮਹਲ ਉਹਨਾਂ ਸੰਸਾਰੀ ਬੋਲੀ ਦੇ ਨਾਲੇ ਸਾਨੂੰ ਚੱਲਣਾ ਪਊਗਾ ਕਿਉਂਕਿ ਆਦਮੀ ਤਾਂ ਸੰਸਾਰੀ ਬੋਲੀ ਜਾਣਦਾ ਉਹਦੀ ਬੋਲੀ ਚ ਬੋਲਣਾ ਪਊ ਉਹਦੀ ਬੋਲੀ ਚ ਉਹਨੂੰ ਸਮਝਾਉਣਾ ਪਊਗਾ ਬੋਲੀ ਸੰਸਾਰੀ ਆਦਮੀ ਦੀ ਹੈ ਵਿਸ਼ਾ ਨਿਰੰਕਾਰੀ ਹੈ ਇਸ ਕਰਕੇ ਬਹੁਤ ਸਾਰੇ ਲਫ਼ਜ਼ ਨੇ ਉਹਨਾਂ ਦੇ ਅਰਥ ਜਿਹੜੇ ਨੇ ਅਸੀਂ ਸੰਸਾਰੀ ਅਰਥ ਲੈਂਦੇ ਉਹ ਅਰਥ ਨਹੀਂ ਲੈਂਦੇ
ਠੀਕ
ਹੈ ਸਾਡਾ ਵਿਸ਼ਾ ਹੀ ਨਹੀਂ ਸੰਸਾਰੀ ਭਗਤਾਂ ਤੇ ਸੰਸਾਰੀ ਨੂੰ ਜੋੜ ਕੇ ਦੇਣਾ ਇਸ ਕਰਕੇ ਸਾਰਿਆਂ ਦੇ ਲਫ਼ਜ਼ ਦੇ ਅਰਥ ਬਾਕਾਇਦਾ ਬਦਲੇ ਹੋਏ ਨੇ ਜਿਵੇਂ ਉਹਨਾਂ ਨੇ ਕਿਹਾ ਅੰਦੇ ਨਾ ਅੱਖੀਂ ਜਿੰਦ ਬੁਖ ਲੋ ਲੈਣਾ ਹੈ ਕਿਉਂ ਕਹੀਏ ਗੱਲ ਕਿ ਅੰਦਰਾ ਜਾਂ ਅਸੀਂ ਕਹਾਂਗੇ ਕਿਤੇ ਐਨਾ ਸਮਝ ਲਓ ਜਿਹਦੇ ਅੱਖਾਂ ਮੱਥੇ ਦੇ ਇਹਦੀ ਸਾਡੀ ਭਾਸ਼ਾ ਜਿੰਦਾ ਉਹ ਹੈ ਅੰਦੇ ਸਹੀ ਨਾਨਕਾ ਜੋ ਖਸਮੋਂ ਕੁੱਥੇ ਜਾਣ ਜਿਹਨਾਂ ਨੂੰ ਸੱਚ ਦੀ ਪਛਾਣ ਦੀ ਆਪਣੇ ਗੋਲ ਦੀ ਪਛਾਣ ਦੀ ਆਪਣਾ ਗੋਲ ਨਹੀਂ ਜਾਣਿਆ ਜਿਹਦੇ ਦੇ ਉਹਨੇ ਦੇ ਉਹਨੇ ਉਹਦੇ ਅਰਥ ਬਦਲ ਕੇ ਸਾਡੇ ਕੋਲ ਭਾਸ਼ਾ ਇਹੀ ਹੈ ਬਦਲ ਦਿੱਤੀ ਅਰਥ ਬਦਲਤੇ ਕੁਝ ਇਹ ਰਸ ਜਿਹੜੇ ਲਫ਼ਜ਼ ਆਇਆ ਮੈਂ ਕਹਿਣ ਦਾ ਹੁਣ ਮਤਲਬ ਇਹ ਸੀ ਮੇਰਾ ਇਹ ਰਸ ਵੀ ਇਸੇ ਤਰੀਕੇ ਨਾਲ ਹੈ
ਠੀਕ ਹੈ
ਰਸ ਬੁੱਧੀ ਨੂੰ ਹੁਣ ਰਾਤਾਂ ਦੀ ਹਰ ਦੂਏ ਰਸ ਵੀ ਬੁੱਧੀ ਹੋ ਲੈਂਦੀ ਹੈ ਚਾਹੇ ਉਹੀ ਦੱਸਦੀ ਹੈ ਖੱਟਾ ਮਿੱਠਾ ਪੌੜਾ ਕਥਿਆਲਾ ਉਹੀ ਦੱਸਦੀ ਹੈ ਪਰ ਉਹ ਸਰੀਰ ਦੇ ਸੰਬੰਧ ਤੇ ਰਸ ਨੇ ਉਜਾਲਾ ਨਾਮ ਨੂੰ ਬਿਠਾ ਕੇ ਤੇ ਨਾਮ ਨੂੰ ਕੋੜਾ ਵੀ ਕਿਹਾ ਦੇਖੋ ਨਾ ਇਹੀ ਗੱਲ ਸੀ ਨਾ ਕਾਲੇ ਫਗਾਲੇ ਦੀ ਵੀ ਰੋਬ ਤੇ ਮਿੱਠਾ ਹੁੰਦਾ ਉਹ ਗੁਰਬਾਣੀ ਨਾਮ ਨੂੰ ਕੋੜਾ ਬੋਲਦੀ ਹੈ ਭਾਈ ਮਿੱਠਾ ਤਾਂ ਕੋਈ ਬਿਰਲੇ ਵਾਸਤੇ ਹੁੰਦਾ ਰੋਬ ਸੱਚ ਦੁਨੀਆ ਰਹਿਣੀ ਹੈ ਸਾਡੀ ਕੋੜਾ ਹੁੰਦਾ
ਠੀਕ ਹੈ
ਆ ਸੱਚ ਮਿੱਠਾ ਵੀ ਹੁੰਦਾ ਉਹ ਗੁਰਮੁਖਾਂ ਨੂੰ ਜਿਹੜਾ ਮਿੱਠਾ ਲੱਗਦਾ ਸੰਸਾਰ ਨੂੰ ਕੋੜਾ ਲੱਗਦਾ ਜਿਹੜਾ ਗੁਰਮੁਖਾਂ ਨੂੰ ਕੋੜਾ ਲੱਗਦਾ ਸੰਸਾਰ ਨੂੰ ਮਿੱਠਾ ਲੱਗਦਾ ਗੱਲ ਆ ਹੈ ਉਲਟ ਹੈ
ਠੀਕ ਹੈ ਜੀ
ਹਾਂ ਜਿਹੜੇ ਸਾਰੇ ਰਸ ਨੇ ਜਿੰਨੇ ਦੁਨੀਆ ਦੇ ਗਿਆਨ ਦੇ ਦੁਨੀਆ ਦੇ ਜਿੰਨੇ ਧਰਮ ਨੇ ਸਾਰਿਆਂ ਵਿੱਚ ਗਿਆਨ ਹੈ ਕੁਛ ਨਾ ਕੁਛ ਇਸ ਕਰਕੇ ਜਿੰਨੀ ਕ ਆਦਮੀ ਦੀ ਬੁੱਧੀ ਹੁੰਦੀ ਹੈ ਜਿਹੇ ਜੀ ਉਹਦੀ ਸਟੇਜ ਹੁੰਦੀ ਹੈ ਉਹਦੀ ਉਸ ਧਰਮ ਨੂੰ ਅਡਾਪਟ ਕਰ ਲੈਂਦਾ ਉਹ ਉੱਥੇ ਖੜ ਜਾਂਦਾ ਉਹ ਉਦੋਂ ਗਾਹਾਂ ਦਾ ਕਿਉਂਕਿ ਪ੍ਰਾਇਮਰੀ ਤੇ ਪੜ੍ਹਾਈ ਚੱਲਣੀ ਹੈ, ਆਖਰ ਤੱਕ ਜਾਣੀ ਹੈ। ਪ੍ਰਾਇਮਰੀ ਤੇ ਚੱਲਣੀ ਹੈ ਪੜ੍ਹਾਈ, ਤਾਂ ਜੇ ਪ੍ਰਾਇਮਰੀ ਸਕੂਲ ਨਾ ਹੋਣਗੇ ਤਾਂ ਮਿਡਲ ਕਿੱਥੋਂ ਹੋਣਗੇ, ਮਿਡਲ ਨਾ ਹੋਣਗੇ ਤਾਂ ਹਾਈ ਕਿੱਥੋਂ ਹੋ ਜਾਣਗੇ, ਹਾਈ ਨਾ ਹੋਣਗੇ ਤਾਂ ਕਾਲਜ ਕਿੱਥੋਂ ਹੋਣਗੇ, ਕਾਲਜ ਨਾ ਹੋਣਗੇ ਤਾਂ ਦਿਵਸੀ ਇਗਜ਼ਾਮ ਕਿੱਥੋਂ ਹੋ ਜਾਣਗੇ। ਇਹ ਚੱਲੂਗੀ, ਇਸ ਕਰਕੇ ਰਸ ਬਹੁਤ ਨੇ, ਗਿਆਨ ਬਹੁਤ ਨੇ, ਥੱਲੇ ਤੋਂ ਲੈ ਕੇ ਉੱਤੇ ਤੱਕ ਹਰ ਪ੍ਰਕਾਰ ਦਾ ਗਿਆਨ ਉਸ ਆਦਮੀ ਕੋਲ ਹੁੰਦਾ ਜਿਹਦੇ ਕੋਲ ਵਿਵੇਕ ਬੁੱਧੀ ਹੋਵੇ। ਕਹਿਣ ਦਾ ਮਤਲਬ ਇਹ ਹੈ, ਤੁਸੀਂ ਸਮਝੇ ਗੱਲ? ਜਿਹਨੇ ਬੀ ਏ ਕਰ ਲਈ ਉਹਦੇ ਕੋਲ ਥੱਲੇ ਦੀਆਂ ਕਲਾਸਾਂ ਸਾਰੀਆਂ ਦਾ ਗਿਆਨ ਹੈ, ਇਹ ਕਹਿ ਲੋ।
ਠੀਕ ਹੈ ਜੀ। ਸਭ ਰਸ ਤਿੰਨ ਕੇ ਰਿਦੇ ਹੈ ਜਿਨ ਹਰ ਵਸਿਆ
ਮਾਹੀ। ਆ ਦੇਖ ਲੋ, ਉਹ ਹੋ ਗਿਆ ਨਾ ਵਿਵੇਕ ਬੁੱਧੀ, ਜਿਹਦੇ ਕੋਲ ਆ ਗਈ ਹਰ ਵਸ ਗਿਆ, ਉਹਦੇ ਕੋਲ ਸਾਰੇ ਗਿਆਨ ਹੁੰਦੇ ਨੇ, ਬਾਕੀ ਥੱਲੇ ਦੇ, ਬਾਕੀ ਸਾਰੇ ਥੱਲੇ ਹੀ ਨੇ। ਇਤੋਂ ਇਤੋਂ ਥੱਲੇ ਦੀਆਂ ਕਲਾਸਾਂ ਹੀ ਨੇ।
ਠੀਕ ਹੈ,
ਇਹਦਾ ਮਤਲਬ ਇਹ ਹੈ ਕਹਿਣ ਦਾ। ਹੁਣ ਜੇ ਅਸੀਂ ਦੂਏ ਰਸ ਲਾਈਏ ਮਿੱਠੇ ਚ ਖੱਟਾ, ਖੱਟੇ ਚ ਮਿੱਠਾ, ਉਹ ਸੱਚ ਨਹੀਂ ਹੋਣਾ ਫਿਰ ਸੂਤ ਕਾਬੇ, ਫਿਰ ਪੰਕਤੀ ਦੇ ਅਰਥ ਨਹੀਂ ਹੋਣੇ।
ਠੀਕ ਹੈ ਜੀ। ਹਰ ਦਰਗਹਿ ਤੇ ਮੁਖ ਉਜਲੇ ਤਿੰਨ ਕੋ ਸਭ ਦੇਖਣ ਜਾਹੀ।
ਉਹ ਮੁਖ ਨੇ ਜਿਹੜੇ ਲੱਕੇ ਮੁਖ, ਜਿਹਨਾਂ ਦੇ ਹਰ ਹਿਰਦੇ ਵਿੱਚ ਹੈ, ਹਰ ਦਰਗਾਹ ਦੇ ਵਿੱਚ ਜਾ ਕੇ ਉਜਲੇ ਨੇ, ਉਹ ਪ੍ਰਮਾਣ ਦਰਗਾਹ ਦੇ ਵਿੱਚ ਵੀ ਉਜਲੇ ਹੀ ਰਹਿੰਦੇ ਨੇ ਉਹ। ਜਿਵੇਂ ਕਿਉਂ ਉਜਲੇ ਕਿਉਂ ਰਹਿੰਦੇ, ਦੂਏ ਉਜਲੇ ਕਿਉਂ ਨਹੀਂ ਰਹਿੰਦੇ? ਹੁਣ ਆਪਾਂ ਇਹਦਾ ਵੀ ਚੱਲਦੀ, ਉਹ ਕਾਹਦੇ ਉਜਲੇ ਰਹਿੰਦੇ ਨੇ, ਦੂਏ ਕਿਉਂ ਨਹੀਂ ਉਜਲੇ ਰਹਿੰਦੇ? ਜਿਵੇਂ ਤਾਰੇ ਹੁੰਦੇ ਨੇ ਰਾਤ ਨੂੰ ਦੀਂਦੇ ਫਰੂ, ਤਾਰਿਆਂ ਦੇ ਵਿੱਚ ਘੱਟ ਵੱਧ ਰੋਸ਼ਨੀ ਹੁੰਦੀ ਹੈ, ਚੰਦਰਮਾ ਵੀ ਹੁੰਦਾ, ਚੰਦਰਮੇ ਦੀ ਜ਼ਿਆਦਾ ਰੋਸ਼ਨੀ ਹੈ ਸਾਰਿਆਂ ਨੂੰ। ਪਰ ਜਦੋਂ ਸੂਰਜ ਚੜ੍ਹਦਾ ਹੈ ਤਾਂ ਸਾਰੇ ਹੀ ਕੋਈ ਨਿਧੀ ਦਾ ਲੋਪ ਹੋ ਜਾਂਦੇ ਨੇ। ਸਮਝਿਆ ਜੀ? ਇਸ ਕਰਕੇ ਉੱਥੇ ਦਰਗਾਹ ਦੇ ਵਿੱਚ ਸੂਰਜ ਚੜ੍ਹਿਆ ਹੋਇਆ, ਦੂਏ ਸੋਹਣੇ ਤਾਰੇ ਨੇ, ਵਿਵੇਕ ਬੁੱਧੀ ਤੋਂ ਸਵਾ ਬਾਕੀ ਸਭ ਤਾਰੇ ਨੇ, ਚੰਦਰਮਾ ਹੋ ਸਕਦਾ ਜਿਹਨਾਂ ਨੇ ਬਣਾਏ ਨੇ ਧਰਮ ਵੱਡੇ ਵੱਡੇ, ਉਹਨਾਂ ਨੂੰ ਚੰਦਰਮੇ ਤੋਂ ਗੱਲ ਕਿਸੇ ਨੂੰ ਉਪਾਧੀ ਨਹੀਂ ਦਿੱਤੀ। ਇਸ ਕਰਕੇ ਇਹਨਾਂ ਨੇ 16 ਕਲਾ ਹੀ ਰੱਖਿਆ
ਹੋਇਆ
ਅਵਤਾਰ। 16 ਕਲਾ ਕੀ ਹੁੰਦਾ? 16 ਕਲਾ ਚੰਦਰਮਾ ਹੁੰਦਾ, ਜਾਂ ਖਿੱਤੀ ਕੌੜੀ ਹੈ ਜਿਹੜੀ ਕਬੀਰ ਦੀ, ਉਹਦੇ ਤੇ ਚੰਦਰਮੇ ਦੀ ਕਲਾ ਹੀ ਦੱਸੀਆਂ ਨੇ ਬੱਚਿਆਂ ਤੇ ਲੈ ਕੇ ਪੂਰਨਮਾਸ਼ੀ ਤੱਕ। ਜਿਹੜੀ ਖਿੱਤੀ ਕੌੜੀ ਹੈ ਨਾ, ਗੌੜੀ ਰੱਖ ਕੇ ਉਹ ਆ ਗੌੜੀ ਦੀ ਬਾਹਰ ਹੀ ਹੈ ਜਲਦੀ ਆਪਣੀ, ਉਹਦੇ ਵਿੱਚ ਬੱਚਿਆਂ ਤੋਂ ਸ਼ੁਰੂ ਕਰਦੇ, ਬਿਲਕੁਲ ਅਗਿਆਨਤਾ ਦੇ ਵਿੱਚ ਸ਼ੁਰੂ ਕਰਕੇ ਲੈ ਕੇ ਇੱਕ ਬਦੂਜ ਤੀਜ, ਇਹ 16 ਕਲਾ ਬਣਦੀਆਂ। 16 ਕਲਾ ਲਾਸਟ ਨੇ, ਵਿਸ਼ਨੂੰ ਨੂੰ 16 ਕਲਾ ਅਵਤਾਰ ਬਣਦੇ ਨੇ, ਰਾਮਚੰਦਰ ਨੂੰ 14 ਕਲਾ ਬਣਦੇ ਨੇ, ਇਹਨਾਂ ਦਾ ਬੰਦੇ ਹੋਇਆ। ਕਿਉਂਕਿ ਕ੍ਰਿਸ਼ਨ ਦੀ ਗੀਤਾ ਲਿਖੀ ਹੈ, ਚਲੋ ਉਹਨਾਂ ਦੀ ਮਰਜ਼ੀ ਹੈ ਜਿਵੇਂ ਮਰਜ਼ੀ ਬਣਦੇ ਨੇ, ਆਪਾਂ ਤਾਂ ਇੱਕ ਮਿਸਾਲ ਉਦਾਹਰਣ ਲਈ ਹੈ। ਇਹ ਕੀ ਹੁੰਦੀ ਹੈ ਲਿਖਣਾ, ਭਾਸ਼ਾ ਦੇ ਵਿੱਚ ਆਇਆ ਹੋਇਆ ਜਿਹੜਾ ਹੈ ਕੀ ਹੈ ਇਹ? ਜੇ ਵਿਵੇਕ ਬੁੱਧੀ ਹੈ ਉਹ ਤਾਂ ਸੂਰਜ ਹੈ, ਉਹਦੇ ਅੰਦਰ ਤਾਂ ਚੜਿਆ ਹੋਇਆ ਪਹਿਲਾਂ ਹੀ ਆਲਰੇਡੀ। ਕਬੀਰ ਕਹਿ ਰਿਹਾ ਨਾ, ਚਾਹੇ ਕਬੀਰ ਮਨ ਭਿਆ ਪ੍ਰਗਾਸਾ, ਉਹਦੇ ਭਾਨ ਜਬ ਚੀਲ, ਉਹ ਤਾਂ ਆਪ ਹੀ ਸੂਰਜ ਹੈ, ਸੂਰਜ ਸੂਰਜ ਦੇ ਸਾਹਮਣੇ ਫਿੱਕਾ ਨਹੀਂ ਪੈਂਦਾ। ਉਹਦੀ ਚਮਕ ਨਹੀਂ ਕਰਦੀ, ਚਮਕ ਦਾ ਚੰਦਨੀ ਵੀ ਨਹੀਂ ਕਰਦੀ, ਉਹਦੀ ਉਹ ਰਹਿੰਦੀ ਹੈ, ਪਰ ਉਹਦੀ ਚਮਕੇ ਨਹੀਂ ਆ, ਉਹ ਬੇਬਹਿਣੀ ਹੋ ਜਾਂਦੀ ਹੈ ਉਹਦੀ ਲੋਕ। ਜਿਵੇਂ ਟੌਰਚ ਦਾ ਚੱਲਣਾ ਤੈਨੂੰ ਨਹੀਂ ਜਨਮ ਕਰਦਾ ਹੈਗਾ, ਰਾਤ ਨੂੰ ਕਰਦਾ ਚੱਲ। ਉਹਨਾਂ ਦੇ ਕੋਲ ਉਜਲਾ ਨੀ ਰਹਿੰਦੇ, ਉਹ ਦੀਂਦੇ ਨੀ ਹਨ, ਦਿਖਾਈ ਨੀ ਦਿੰਦੇ, ਜਿਵੇਂ ਤੈਨੂੰ ਤਾਰੇ ਚੰਦ ਕੁਛ ਨੀ ਨਾ ਦਿਖਾਈ ਦਿੰਦਾ, ਉਜਲ ਉਹਨਾਂ ਦਾ ਉਜਲ ਉੱਜੇ ਰਹਿੰਦੇ ਨੂੰ ਉੱਤੇ ਉਜਲੇ ਨੀ ਹੁੰਦੇ। ਐ ਉਹ ਮੁੱਖ ਉਜਲੇ ਨਹੀਂ ਰਹਿ ਸਕਦੇ ਜਿਹੜੇ ਵਿਵੇਕ ਬੁੱਧੀ ਤੋਂ ਸਖਣੇ ਨੇ, ਸਿਰਫ ਵਿਵੇਕ ਬੁੱਧੀ ਵਾਲੇ ਹੀ ਉੱਥੇ ਜਾ ਕੇ ਉਜਲੇ ਰਹਿੰਦੇ, ਰੋਟੀਆਂ ਲਾਈਟ ਰਹਿੰਦੀ ਉਹਨਾਂ ਦੀ ਕਰਦੀ ਨੀ, ਕਿਉਂਕਿ ਬੁੱਧੀ ਉਹ ਪਰਮੇਸ਼ਰ ਦੀ ਉਹਨਾਂ ਦੀ ਆਪਣੀ ਹੁੰਦੀ ਹੋਈ ਨੀ, ਆਪਣੀ ਬਸ ਉਹਨਾਂ ਦੀ ਹੁੰਦੀ ਨੀ, ਛੱਡ ਦਿੱਤੀ ਤੇ ਮੇਰੀ ਬਸ ਥੋੜੀ ਰਾਮ ਥੋੜੀ ਕਹਿ ਕੇ ਉਹਨਾਂ ਨੇ ਤਿਆਗ ਦਿੱਤੀ, ਪਰਮੇਸ਼ਰ ਦੀ ਬਸ ਲੈ ਲਈ। ਤੇ ਉਹਨਾਂ ਕੋਲ ਮੱਤੇ ਉਹਦੀ ਹੁੰਦੀ ਹੈ, ਆਪਣੀ ਹੁੰਦੀ ਹੋਈ ਨੀ, ਇਹਨਾਂ ਕੋਲ ਆਪਣੀ ਆਪਣੀ ਹੁੰਦੀ ਹੈ। ਜਿੰਨਾ ਚਿਰ ਆਪਣੀ ਮਤ ਆਪਣੀ ਬੁੱਧ ਹੈ, ਉਹਨਾਂ ਚਿਰ ਮੁੱਖ ਉਜਲਾ ਨਹੀਂ ਰਹਿ ਸਕਦਾ ਦਰਗਾਹ ਚ ਜਾ ਕੇ।
ਠੀਕ ਹੈ ਜੀ।
ਤੇ ਦੋ ਉਹ ਪੁਆਇੰਟ ਇਹੋ ਜਿਹੇ ਨੇ ਜਿਹੜੇ ਸਮਝਾਏ ਤੇ ਯਾਨੀ ਇੱਥੇ ਵੀ ਲਾਗੂ ਹੋ ਜਾਣਗੇ ਜਾ ਕੇ ਇਹ ਕੁਝ ਨੇ ਬਹੁਤ ਵਾਰ ਆਊਗਾ ਗੁਰਬਾਣੀ ਚ ਉਹ ਕੁਝ ਲੈ ਦੀ ਵਿਆਖਿਆ ਇੱਥੇ ਇੱਕ ਵਾਰ ਕਰਤੀ
ਤਿੰਨ ਕੋ ਸਭ ਦੇਖਣ ਜਾਹੇ
ਉਹਨਾਂ ਨੂੰ ਸਾਰੇ ਦੇਖਣ ਜਾਂਦੇ ਨੇ ਜਿਵੇਂ ਹੁਣ ਭਗਤ ਕਬੀਰ ਹੈ ਗੁਰੂ ਘਰ ਦੇ ਵਿੱਚ ਪਤਾ ਲੱਗਿਆ ਗੁਰੂ ਨਾਨਕ ਦਾ ਦੁਨੀਆ ਆਉਂਦੀ ਹੈ ਦੇਖਣ
ਠੀਕ
ਹੈ ਜੀ ਜਦੋਂ ਕੋਈ ਭਗਤ ਪ੍ਰਗਟ ਹੁੰਦਾ ਹੈ ਤਾਂ ਦੁਨੀਆ ਦੇਖਣ ਜਾਂਦੀ ਹੋਈ ਹੈ ਮਿਲ ਜਾਂਦੇ ਹੀ ਨੇ ਲੋਕ ਜਾਣੇ
ਜਿਨ ਨਿਰਭਉ ਨਾਮ ਤੇ ਆਇਆ ਤਿੰਨ ਕੋ ਭਉ ਕੋਈ ਨਾਹੀ
ਹਾਂ ਜਿਨ੍ਹਾਂ ਦੇ ਨਿਰਭਉ ਨਾਮ ਹੈ ਜਿਹੜਾ ਨਾਮ ਹੈ ਨਾ ਇਹ ਭੈ ਰਹਿਤ ਹੈ ਭੈ ਰਹਿਤ ਕੇ ਵੀ ਦੋਵੇਂ ਪਾਸਿਆਂ ਨੇ ਕਹਿਤਾ ਭੈ ਕਾਹੂ ਕੋ ਦੇਤ ਲੈ ਲੈ ਭੈ ਮੰਤਾ ਜਿਹੜੇ ਥੱਲੇ ਦੇ ਧਰਮ ਨੇ ਇਹ ਭੈ ਦੇ ਕੇ ਹੀ ਉਹ ਦੇਵੀ ਦੇਵਤੇ ਬਣੇ ਨੇ ਭੈ ਦੇ ਕੇ ਹੀ ਅਵਤਾਰ ਬਣੇ ਨੇ ਜਦੋਂ ਇਹਨਾਂ ਨੇ ਨਿਰਭੈ ਦੀ ਗੱਲ ਕੀਤੀ ਹੈ ਨਾ ਨਿਰਭੈ ਪਰਮੇਸ਼ਰ ਨਿਰਭੈ ਜਪਾ ਸਗਲ ਭੈ ਹੁੰਦੇ ਪਉ ਬਣੇ ਜਿਹਨਾਂ ਨੇ ਨਿਰਭਉ ਜਪ ਲਿਆ ਉਹਨਾਂ ਦਾ ਪਉ ਨਹੀਂ ਰਿਹਾ ਉਹ ਹੈ ਹੁਕਮ ਪਰਮੇਸ਼ਰ ਦਾ ਜਿਹੜਾ ਸਾਰੇ ਚੱਲਦਾ ਜਿਹਦੇ ਭੈ ਵਿੱਚ ਸਾਰੇ ਚੰਦ ਸੂਰਜ ਦੇ ਭੈ ਵਿੱਚ ਪਵਨ ਬਾਹੇ ਸਦਬਾਓ ਭੈ ਵਿੱਚ ਚੱਲੇ ਲੱਖ ਦਰਿਆਓ ਇਹ ਹੈ ਸਿਰੇ ਦਾ ਆਖਰੀ ਸਬਕ ਆਖਰੀ ਕੋੜੀ ਦੀ ਗੱਲ ਇਹ ਇੱਥੇ ਆ ਕੇ ਮਤਭੇਦ ਪੈਦਾ ਹੁੰਦਾ ਹੈ ਇਹ ਧਰਮ
ਤਿੰਨ ਨਿਰਭਉ ਨਾਮ ਤੇ ਆਇਆ ਤਿੰਨ ਕੋ ਭਉ ਕੋਈ ਨਾ ਹੈ
ਜਿਹਨਾਂ ਨੇ ਹੁਕਮ ਹੈ ਜਿਹੜਾ ਨਿਰਭਉ ਹੁਕਮ ਤੇ ਆ ਲਿਆ ਨਿਰਭਉ ਜਿਹਨੂੰ ਕੋਈ ਭੈ ਨਹੀਂ ਪਰਮੇਸ਼ਰ ਦਾ ਪਰਮੇਸ਼ਰ ਨੂੰ ਤਾਂ ਕਹਿੰਦੀ ਭੈ ਨਹੀਂ ਉਹਦਾ ਹੁਕਮ ਨਾਲ ਜਿਹੜੇ ਜੁੜ ਗਏ ਉਹਨਾਂ ਨੇ ਸੁਝ ਰਿਹਾ ਤੇ ਆ ਲਿਆ ਧਿਆਨ ਉਹਦੇ ਵਿੱਚ ਹੀ ਲੱਗਦਾ ਜਿਹਨਾਂ ਦੀ ਸੁਰਤ ਸ਼ਬਦ ਨਾਲ ਜੁੜ ਗਈ ਉਹਨਾਂ ਨੂੰ ਕੋਈ ਨਰਕ ਸੁਰਗ ਪੁੰਨ ਪਾਪ ਕਿਸੇ ਚੀਜ਼ ਦੀ ਕੋਈ ਭੈ ਨਹੀਂ ਜਬੁਰ ਮਰਨ ਦੀ ਜਸ ਅਪਜਸ ਦੀ ਹਾਲੀ ਲਾਭ ਦੀ ਕੋਈ ਭੈ ਨਹੀਂ ਰਹਿੰਦੀ
ਹਰ ਉੱਤਮ ਤਿਨੀ ਸਰੇਵਿਆ ਜਿਨ ਕੋ ਤੁਰ ਲਿਖਿਆ ਆਹੀ
ਹਾਂ ਜਿਹਨਾਂ ਨੇ ਤੋਂ ਹੀ ਲਿਖਿਆ ਸੀ ਜਿਹੜਾ ਲਿਖਿਆ ਹੋਇਆ ਸੀ ਨਾ ਪਹਿਲਾਂ ਜਨਮ ਤੋਂ ਪਹਿਲਾਂ ਕੁਝ ਲਿਖਿਆ ਸੀ ਲਿਖ ਕੇ ਆਏ ਸੀ ਉਹ ਲਿਖਿਆ ਹੋਇਆ ਉਹ ਜਿਉਂਦਾ ਕਿਉਂ ਰਿਹਾ ਭੁੱਲੇ ਨਹੀਂ ਹੁਣ ਮਿਟਿਆ ਹੀ ਨਹੀਂ ਉਹ ਜੇ ਕਿਤੇ ਭੁੱਲ ਵੀ ਗਏ ਮਿਟ ਵੀ ਗਏ ਤਾਂ ਉਹਨਾਂ ਨੂੰ ਯਾਦ ਆ ਗਿਆ ਉਹ ਫਿਰ ਕਿਸੇ ਨੇ ਕਰਾਤਾ ਜਿਹੜਾ ਸਿਮਰਨ ਲਫ਼ਜ਼ ਹੈ ਨਾ ਸਿਮਰਨ ਸਿਮਰਨ ਉਹੀ ਹੈ ਸਿਮਰਨ ਉਹੀ ਹੈ ਜਦ ਉਹਨੂੰ ਜਪ ਪੂਰਾ ਹੋਏ ਫਿਰ ਉਹਨੂੰ ਪਤਾ ਉਹ ਬੇਟਾ ਕਬ ਆਇਆ ਯਾ ਕਬ ਸੀ ਉਹ ਸਿਮਰਨ ਹੋ ਗਿਆ ਉਹਨੂੰ ਫਿਰ ਉਹਦਾ ਧਿਆਨ ਉਸ ਕਬ ਚ ਰਹਿੰਦਾ ਹੈ ਜਾ ਕੋ ਆਏ ਸੋਈ ਬਿਹਾਜੋ ਜਿਹੜਾ ਜਾ ਕੋ ਆਏ ਸੋਈ ਬਿਹਾਜੋ ਹੈ ਇਹਦੇ ਚ ਜਿਆਦਾ ਧਿਆਨ ਰਹਿੰਦਾ ਉਹ ਸਿਮਰਨ ਹੋ ਗਿਆ ਉਹਦਾ ਜਾਨੀ ਉਹਨੂੰ ਸਮਰਨ ਤੇ ਉਹਦੇ ਧਿਆਨ ਚ ਰਹਿੰਦੀ ਹੈ ਗੱਲ ਵੀ ਮੈਂ ਆਈ ਕਰ ਲਈ ਇੱਥੋਂ ਮੈਂ ਆਇਆ ਇੱਥੋਂ ਮੈਂ ਹੀਰੇ ਚੱਕਣੇ ਨੇ ਪੱਥਰਾਂ ਦੇ ਵਿੱਚੋਂ ਲੁਕੇ ਹੋਏ ਨੇ ਕਿਤੇ ਨਾ ਕਿਤੇ ਹੀਰੇ ਹੀਰੇ ਚੱਕਣੇ ਨੇ ਪੱਥਰ ਨਹੀਂ ਚੱਕਣਾ ਉਹ ਧਰਮ ਨੂੰ ਧੰਦਾ ਨਹੀਂ ਬਣਾਉਂਦਾ ਹੈ ਕਹਿਣ ਦਾ ਮਤਲਬ ਇਹ ਹੈ ਹਰ ਉੱਤਮ ਜਿਹਨੀ ਸਰੇਵਿਆ ਜਿਹੜਾ ਲਿਖਿਆ ਸੀ ਨਾ ਵੀ ਮੈਂ ਆਹ ਚੀਜ਼ ਲੈਣ ਆਇਆ ਉਹ ਆ ਉਹ ਸਿਮਰਨ ਦੇ ਵਿੱਚ ਹੀ ਨਾ ਰਹਿੰਦਾ ਉਹ ਉਹੀ ਇਹ ਕੰਮ ਕਰਦੇ ਨੇ ਇਹ ਉੱਤਮ ਸਰੇਵਿਆ ਉੱਤਮ ਉੱਚਤਮ ਸੇਵਾ ਹੈ
ਠੀਕ ਹੈ
ਜੀ ਇਹ ਜਨਮ ਤੁਹਾਰੇ ਲਿਖੇ ਜਿਹੜਾ ਜਨਮ ਤੁਹਾਰੇ ਲਿਖਿਆ ਇਹ ਜਨਮ ਨਾਲੇ ਲਿਖਿਆ ਇਹ ਜਨਮ ਤੁਹਾਰੇ ਲਿਖੇ ਜਦੋਂ ਜਨਮ ਪਦਾਰਥ ਮਿਲ ਜਾਂਦਾ ਨਾ ਉੱਤੇ ਬਾਅਦ ਹੋਰ ਕੋਈ ਕੰਮ ਨਹੀਂ ਕਰਦੇ ਤੇ ਜਿਹਨੇ ਜਨਮ ਦਿੱਤਾ ਹੈ ਜਿਹੜੀ ਮੱਤ ਨੇ ਉਹਦੇ ਉਸ ਮੱਤ ਦੇ ਲਿਖੇ ਲਾਉਣਾ ਪੈਂਦਾ ਹੈ ਜਨਮ ਉਸ ਮੱਤ ਦੇ ਪ੍ਰਚਾਰ ਉਹ ਲੋਕਾਂ ਨੂੰ ਹੋਰ ਨੂੰ ਸਮਝਾਉਣ ਵਾਸਤੇ
ਠੀਕ ਹੈ ਜੀ
ਹਾਂਜੀ
ਤੇ ਹਰ ਦਰਗਹਿ ਪਹਿਨਾਈਆਂ ਜਿਨ ਹਰ ਉੱਠਾ ਮਨ ਮਾਹੀ
ਜਿਨ੍ਹਾਂ ਦੇ ਮਨ ਦੇ ਵਿੱਚ ਹਰ ਆਪ ਬੁੱਠਾ ਹੈ ਆਪ ਬੋਲੇ ਆ ਕੇ ਬੁੱਠਾ ਹੁੰਦਾ ਬਰਸਲ ਬੁੱਠਾ ਹੁੰਦਾ ਬਰਸਲ ਆਪ ਜਿਹਨੇ ਆ ਕੇ ਵਰਿਆ ਜਿਹਦੇ ਮਤਲਬ ਆਪ ਗਿਆਨ ਦਿੱਤਾ ਆਪ ਅੰਮ੍ਰਿਤ ਦੀ ਧਾਰਾ ਬਣ ਕੇ ਬਸੇ ਜਿਹਦੇ ਅੰਦਰ ਆਪ ਹਰ ਬੰਦੇ ਵਿੱਚ ਉਹ ਐ ਸਮਝ ਲਓ ਹਰ ਦਰਗਾਹ ਦੇ ਵਿੱਚੋਂ ਉਹਨਾਂ ਦੀ ਧਾਰ ਜਿਹੜੀ ਬੁੱਧੀ ਦੀ ਧਾਰ ਉੱਥੋਂ ਲੱਗੀ ਹੋਈ ਹੈ ਜਿਹੜੀ ਸੱਚ ਦੀ ਕਾਤੀ ਹੈ ਸੱਚ ਕੀ ਕਾਤੀ ਵਿਵੇਕ ਬੁੱਧੀ ਨੂੰ ਕਹਿੰਦੇ ਨੇ। ਸੱਚ ਕੀ ਕਾਤੀ ਸੱਚ ਸਭ ਸਾਰ ਘਾਟ ਤਿਸਕੀ ਅਪਰ ਅਪਾਰ ਸ਼ਬਦ ਹੈ ਸਾਣ ਰਖਾਈ ਲਾਏ। ਆ ਸ਼ਬਦ ਦੀ ਸਾਣ ਦੇ ਉੱਤੇ ਰੋਜ਼ ਤੇਜ ਕਰਕੇ ਰੱਖਦੇ ਨੇ ਹਰ ਵਕਤ ਬੁੱਧੀ ਨੂੰ। ਹਰ ਵਕਤ ਜੇ ਬੋਲਦੇ ਨੇ ਤਾਂ ਵੀ ਉਹਨਾਂ ਦੀ ਸ਼ਬਦਾਂ ਜੁੜੀ ਹੁੰਦੀ ਹੈ ਬੁੱਧੀ। ਜੇ ਨਹੀਂ ਬੋਲਦੇ ਤਾਂ ਵੀ ਉਹ ਵਿਚਾਰ ਕਰਦੇ ਰਹਿੰਦੇ ਨੇ ਗੁਰਬਾਣੀ ਦੀ, ਉਹ ਧਾਰ ਉਹਨਾਂ ਦੀ ਤੇਜ ਹੁੰਦੀ ਰਹਿੰਦੀ ਹੈ ਬੁੱਧੀ ਦੀ। ਦਰਗਾਹ ਦੇ ਵਿੱਚੋਂ ਕਿਰਨ ਬੁੱਧੀ ਦੀ ਧਾਰ ਤੇਜ। ਦਰਗਾਹ ਦਾ ਮਤਲਬ ਹਿਰਦਾ ਹੈ ਇੱਥੇ। ਦਰਗਾਹ ਹੋਰ ਕਿਤੇ ਹੋਰ ਦਰਗਾਹ ਜ਼ਿਆਦਾ ਨਹੀਂ ਦੂਰ ਹੈਗੀ ਕਿਤੇ। ਕੋਈ ਕਹਿ ਦੇਵੇ ਕਿਤੇ ਹੋਰ ਦਰਗਾਹ ਦੇ ਵਿੱਚੋਂ ਜਿਹੜੀ ਇਹਨਾਂ ਦੀ ਬੁੱਧੀ ਦਰਗਾਹ ਉਹ ਨਹੀਂ ਹੈ। ਆ ਜਿਹੜਾ ਆਪਣੇ ਅੰਦਰ ਹਿਰਦਾ ਹੈ ਇਹ ਦਰਗਾਹ ਹੈ।
ਠੀਕ ਹੈ ਜੀ।
ਉਹ ਹਿਰਦੇ ਵਿੱਚ ਵਿਚਾਰ ਕਰਦੇ ਨੇ ਸ਼ਬਦ, ਉਹਨਾਂ ਦੀ ਬੁੱਧੀ ਸ਼ਬਦ ਨਾਲ ਉੱਥੇ ਧਾਰ ਉਹਦੀ ਲੱਗਦੀ ਰਹਿੰਦੀ ਹੈ। ਤੇਜ਼ ਕਰਨਾ ਹੁੰਦਾ ਢਾਲ ਲਾਉਣੀ ਕਿਸੇ ਚੀਜ਼ ਦੀ ਪੈਂਦੀ। ਆਪਾਂ ਤਿੱਖਾ ਲਫ਼ਜ਼ ਬੋਲਦੇ ਹਾਂ ਉਹਨੂੰ,
ਹਾਂਜੀ,
ਬੜੀ ਤਿੱਖੀ ਹੈ ਤਲਵਾਰ, ਉਹ ਤੈਨੀ ਬੋਲਦੇ ਨੇ, ਉਹ ਭਾਸ਼ਾ ਦਾ ਲਫ਼ਜ਼ ਹੈ।
ਅੱਛਾ ਜੀ,
ਚਲੋ ਠੀਕ ਹੈ।
ਓਏ ਆਪ ਤਰੇ ਸਭ ਕੁਟੰਬ ਸਿਓ, ਤਿੰਨ ਪੀਛੇ ਸਭ ਜਗਤ ਛਡਾਹੀ।
ਉਹ ਆਪ ਤਰੇ ਕੁਟੰਬ ਸਿਓ, ਆਪ ਤਾਂ ਤਰ ਜਾਂਦੇ ਨੇ, ਸਾਰਾ ਕੁਟੰਬ ਵੀ ਤਰ ਜਾਂਦਾ। ਕੁਟੰਬ ਜਿੰਨਾ ਉਹਨਾਂ ਦਾ ਇੱਕੋ ਹੀ ਕੁਟੰਬ, ਜਿਹੜੇ ਇੱਕ ਇੱਕ ਪਿਤਾ ਇੱਕ ਸਿੱਖਿਆ ਮਾਰਕ ਮੰਨਦੇ ਨੇ, ਇੱਕ ਕੁਟੰਬ ਬਣ ਜਾਂਦਾ। ਜਿਹੜੇ ਇਸ ਥਿਉਰੀ ਨੂੰ ਮੰਨਦੇ ਨੇ, ਇੱਕ ਪਿਤਾ ਇੱਕ ਸਿੱਖਿਆ ਮਾਰਕ ਗੁਰਮਤਿ ਨੂੰ ਮੰਨਦੇ ਨੇ, ਉਹ ਇੱਕੋ ਹੀ ਕੁਟੰਬ ਹੈ ਸਾਰੀ ਵਰਲਡ ਵਿੱਚ। ਬਸ ਸਾਰੇ ਤਰ ਜਾਂਦੇ ਨੇ, ਉਹ ਆਪ ਵੀ ਤਰ ਜਾਂਦੇ ਨੇ, ਕੁਟੰਬ ਵੀ ਤਰ ਜਾਂਦਾ। ਉਹਨਾਂ ਦੀ ਗੱਲ ਨਾਲ ਜਿਹੜੇ ਜੁੜਦੇ ਨੇ ਮੰਨਦੇ ਨੇ ਗੁਰਮਤਿ ਨੂੰ, ਸਾਰੇ ਤਰ ਜਾਂਦੇ ਨੇ।
ਤਿੰਨ ਪਿੱਛੇ ਸਭ ਜਗਤ ਛੱਡਾ,
ਉਹਨਾਂ ਦੇ ਪਿੱਛੇ ਜਿਹੜਾ ਜਗਤ ਹੈ ਹੋਰ ਵੀ ਛੁੱਟਦਾ ਰਹਿੰਦਾ। ਜਿੰਨੀ ਕੋਈ ਗੱਲ ਮੰਨ ਲੈਂਦਾ, ਜਿੰਨੀ ਕੋਈ ਗੁਰਬਾਣੀ ਨੂੰ ਜਿੰਨੀ ਮੰਨ ਲੈਂਦਾ, ਉਨੀ ਕੁ ਤਰੱਕੀ ਕਰ ਲੈਂਦਾ। ਚਲੋ
ਠੀਕ ਹੈ,
ਜੇ ਸਾਰੀ ਨਹੀਂ ਬੰਦਾ, ਕੁਛ ਨਾ ਕੁਛ ਤਾਂ ਫਾਇਦਾ ਹੁੰਦਾ ਹੀ ਹੈ ਨਾ। ਕੁਛ ਨਾ ਕੁਛ ਤਾਂ ਬੰਦਾ ਟੁੱਟਦੇ ਹੀ ਰਹੇ, ਜਿੰਨਾ ਕੁ ਮੰਨਦਾ ਹੈ, ਜਿੰਨੀ ਗੱਲ ਸੁਣਦਾ ਹੈ, ਉਨਾ ਕੁ ਭਰਮ ਦੂਰ ਹੁੰਦਾ। ਹਾਂਜੀ,
ਜਨ ਨਾਨਕ ਕੋ ਹਰ ਮੇਲ ਜਨ, ਤਿੰਨ ਵੇਖ ਵੇਖ ਹਮ ਜੀਵਾਹੀ।
ਹਾਂ, ਜਨ ਨਾਨਕ ਕੋ ਕਹਿੰਦਾ ਵੀ ਮੈਨੂੰ ਐਸਾ ਹੀ ਕੋਈ ਜਿਹੜੇ ਨੇ ਜਨ ਐਸੇ ਜਾਂਦੇ, ਇਹਨਾਂ ਨਾਲ ਮੇਰਾ ਮੇਲ ਕਰਾਇਆ ਕਰ, ਐਸੇ ਜਿਹੜੇ ਜਾਂਦੇ ਨਾ, ਜਿਹੜੇ ਆਪ ਤਰੇ ਕੁਟੰਬ ਸੂ, ਇਹ ਜਿਹੇ ਮੈਨੂੰ ਮਿਲਣ ਸਾਰੇ, ਇਹ ਉਹ ਹੋ ਜਾਣੀ ਮੰਗ ਮੰਗਦੇ ਨੇ। ਐਸੇ ਲੋਕ ਮੈਨੂੰ ਮਿਲਣ ਜਿਹੜੇ ਗੁਰਬਾਣੀ ਨੂੰ ਜਾਂ ਤਾਂ ਪਹਿਲਾਂ ਆਪ ਜਾਣਦੇ ਹੋਣ, ਸਮਝਦੇ ਹੋਣ, ਇਹ ਜਾਣਨ ਦੀ ਭੁੱਖ ਰੱਖਦੇ ਹੋਣ, ਇੱਕੋ ਕੁਟੰਬਦੇ ਹੋਣ। ਬਾਕੀ ਗੁਰਮੁਖਾਂ ਤੋਂ ਅਸੀਂ ਕੀ ਲੈਣਾ, ਦੂਰੇ ਰਹਿਣ ਤੋਂ ਉਹ ਚੰਗੀ ਗੱਲ ਹੈ।
ਮਹੱਲਾ ਚੌਥਾ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ।
ਜਿਹੜੇ ਹਿਰਦੇ ਵਿੱਚ, ਧਰਤੀ ਹਿਰਦਾ ਹੀ ਹੈ, ਜਿੱਥੇ ਸਤਿਗੁਰ ਬੈਠ ਗਿਆ ਆ ਕੇ ਮੇਰਾ, ਯਾਨੀ ਜਿੱਥੇ ਸ਼ਬਦ ਗੁਰੂ ਪ੍ਰਗਟ ਹੋ ਗਿਆ, ਜਿੱਥੇ ਸੱਚ ਪ੍ਰਗਟ ਹੋ ਗਿਆ, ਉਹ ਤਾਂ ਕਹਿੰਦੇ ਧਰਤੀ ਹਰੀ ਭਰੀ ਹੋ ਗਈ। ਉਹ ਧਰਤੀ ਹਰੀ ਭਰੀ ਹੋ ਗਈ ਸਤਿਗੁਰ ਹੋਣ ਜੇ ਆਪਾਂ ਸਤਿਗੁਰ ਬਾਹਰ ਆਦਮੀ ਲਾਵਾਂਗੇ, ਇਹ ਤਾਂ ਪੋਸੀਬਲ ਨਹੀਂ ਹੈ ਫਿਰ ਗੱਲ। ਜਿੱਥੇ ਵੀ ਜਾ ਕੇ ਬੈਠਣ ਪੱਥਰ ਦੇ ਉੱਤੇ, ਉੱਥੇ ਹੀ ਹਰਾ ਭਰਾ ਹੋ ਜਵੇ। ਇਹ ਗੱਲਾਂ ਐਸੀਆਂ ਨੇ ਜਿਹੜੀਆਂ ਬੜੀਆਂ, ਜੇ ਹੁਣ ਗੱਲ ਕਹਿ ਦਈਏ ਨਾ ਕਹੀਏ ਤਾਂ ਲੋਕਾਂ ਨੂੰ ਭੁਲੇਖਾ ਰਹਿੰਦਾ, ਭੁਲੇਖਾ ਪਾਇਆ ਹੋਇਆ। ਜੇ ਕਹੀਏ ਤਾਂ ਉਹ ਕਹਿੰਦੇ ਨੇ ਵੀ ਜੀ ਇਹ ਤਾਂ ਸਾਡਾ ਪਿਛਲਾ ਕਿਹਾ ਹੋਇਆ ਸਾਰਾ ਰੱਦ ਹੋ ਗਿਆ। ਰੱਦ ਗੁਰਬਾਣੀ ਕੀ ਕਹਿੰਦੀ ਹੈ ਉਹਨੂੰ ਠੀਕ ਤਰੀਕੇ ਨਾਲ ਸਮਝਣ ਦਾ ਮਸਲਾ ਹੈ। ਜੇ ਗਲਤ ਸਮਝ ਲਈ ਤਾਂ ਥੱਲੇ ਉਹ ਤਿੱਖੀ ਵੀ ਹੈ, ਬਾਲ ਤਿੱਖੀ ਤਾਂ ਜ਼ਰੂਰ ਹੈ, ਬਰੀਕ ਹੈ ਗੱਲ, ਬਹੁਤ ਸਮਝਣੀ ਔਖੀ ਹੈ। ਥੱਲੇ ਉਹ ਤਿੱਖੀ ਹੈ, ਨੁਕਸਾਨ ਵੀ ਬਹੁਤ ਕਰ ਦਿੰਦੀ ਹੈ, ਜੀਵਨ ਵੀ ਉਹਦੇ ਚਲਿਆ ਜਾਂਦਾ ਹੈ ਪੁੱਠੀ ਜੇ ਸਮਝ ਲਈਏ। ਅੱਜ ਅਸੀਂ ਗੁਰਬਾਣੀ ਦੇ ਪੁੱਠੇ ਅਰਥ ਲਾਈ ਫਿਰਦੇ ਹਾਂ, ਸਾਰਾ ਜੀਵਨ ਬਰਬਾਦ ਹੋਇਆ ਹੋਇਆ ਹੈ। ਭਾਵੇਂ ਅਸੀਂ ਸਾਰੀ ਜ਼ਿੰਦਗੀ ਸਿੱਖੀ ਵਾਸਤੇ ਲਾਈ ਹੋਈ ਹੈ ਲੋਕਾਂ ਨੇ।
ਹਾਂਜੀ, ਇਹ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ।
ਜਾਂ ਫਿਰ ਉਹ ਜੰਤ ਦੇਖੋ, ਇੱਕ ਦੇ ਤਾਂ ਹਿਰਦੇ ਵਿੱਚ ਵਸਿਆ ਹੋਇਆ, ਇੱਕ ਤਾਂ ਜੋ ਵਿਚਾਰਾ ਜੰਤ ਹੈ ਸਰੀਰ ਨਾਲ ਜੁੜਿਆ ਹੋਇਆ, ਪਰ ਕਿਸੇ ਸਤਿਗੁਰ ਦੇ ਕੋਲ, ਕਿਸੇ ਮਤਲਬ ਗੁਰਮੁਖ ਦੇ ਕੋਲ ਚਲਿਆ ਗਿਆ ਗੱਲ ਸੁਣ, ਉਹਦਾ ਵੀ ਹਿਰਦਾ ਹਰਾ ਭਰਾ ਹੋ ਜਾਂਦਾ। ਜਾ ਕੇ ਦੇਖਿਆ, ਮਿਲਿਆ, ਗੱਲਬਾਤ ਸੁਣੀ, ਦੇਖਿਆ ਤਾਂ ਹੀ ਦੇਖਿਆ ਜੇ ਉਹਦੀ ਗੱਲ ਸੁਣੀ, ਇਧਰੋਂ ਉਹਦਾ ਅੰਦਰੋਂ ਦੇਖਣਾ ਹੁੰਦਾ ਨਾ ਵੀ ਅੰਦਰ ਕੀ ਹੈ, ਕਿੱਥੋਂ ਬੋਲਦਾ ਹੈ, ਬਸ ਸਰੀਰ ਦਾ ਕੀ ਦੇਖਣਾ। ਹਾਂਜੀ।
ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ।
ਹਾਂ ਦੇਖੋ ਗੁਰੂ ਜਣਿਆ, ਗੁਰੂ ਸਰੀਰ ਤਾਂ ਹੈ ਨੀ, ਗੁਰੂ ਤਾਂ ਗਿਆਨ, ਗਿਆਨ ਨੂੰ ਗੁਰੂ ਕਿਹਾ, ਗਿਆਨ ਨੂੰ ਗੁਰੂ ਨਹੀਂ ਲੈਂਦੇ ਇੱਥੇ ਤਾਂ ਗੱਲ ਨੀ ਬਣਨੀ ਹੈ। ਜਾਂ ਫਿਰ ਸ਼ਬਦ ਗੁਰੂ, ਸ਼ਬਦ ਗੁਰੂ ਤਾਂ ਜਣਿਆ ਨੀ ਜਾ ਸਕਦਾ, ਸ਼ਬਦ ਗੁਰੂ ਨੇ ਤਾਂ ਸਭ ਕੁਝ ਪੈਦਾ ਕੀਤਾ। ਇਹ ਮਸਲੇ ਨੇ ਜਿਹੜੇ ਪਿੱਛੇ ਟੀਕੇ ਨੇ, ਉਹਨਾਂ ਨੇ ਕੀ ਕਰ ਦਿੱਤਾ, ਕੀ ਸੀਗੀ ਅਸਲ ਦੇ ਵਿੱਚ ਗੱਲ ਬੁੱਝਣ ਵਾਲੀ, ਬੁਝਾਰਤ ਉਹ ਹੁਣ ਸਾਰਾ ਠੀਕ ਕਰਨ ਵਾਸਤੇ ਕਹਿਣਾ ਪੈ ਰਿਹਾ। ਗੁਰੂ ਜਿਹੜਿਆ, ਜਿਹੜਾ ਸ਼ਬਦ ਗੁਰੂ ਆ ਤਾਂ ਜਿਹੜੇ ਨੀ ਜਾ ਸਕਦਾ, ਉਹਨੂੰ ਤਾਂ ਸਾਰਾ ਸੰਸਾਰ ਪੈਦਾ ਕੀਤਾ। ਆਦਮੀ ਗੁਰੂ ਹੁੰਦਾ ਹੀ ਨੀ, ਆਪ ਕਿਹਾ ਹੋਇਆ ਗੁਰਬਾਣੀ ਦੇ ਵਿੱਚ, ਗੁਰੂ ਸਦਾ ਹੈ ਅਗਿਆਨੀ ਹੁੰਦਾ। ਜਿਹੜਾ ਆਪਣੇ ਆਪ ਨੂੰ ਗੁਰੂ ਕਹਿੰਦਾ ਅਗਿਆਨੀ ਹੈ ਨਾ, ਗੁਰੂ ਤਾਂ ਪਰਮੇਸ਼ਰ ਹੈ, ਸਤਿਗੁਰੂ ਹੈ। ਇੱਥੇ ਜਿਹੜਾ ਆ ਗੁਰੂ ਹੈ, ਇਹ ਗੁਰੂ ਸੰਸਾਰੀ ਹੈ ਪਹਿਲਾਂ, ਸੰਸਾਰੀ ਗੁਰੂ ਵੱਲ ਇਸ਼ਾਰਾ। ਪਹਿਲਾਂ ਗੁਰੂ ਬਣਿਆ ਹੋਇਆ ਸੀ ਭਾਵੇਂ ਕੋਈ ਆਦਮੀ, ਸੰਤ ਬਣਿਆ ਸੀ, ਗੁਰੂ ਬਣਿਆ ਹੋਇਆ ਸੀ, ਪਰ ਜਿਹਨੇ ਰਾਜ ਹੋਇਆ ਨਾ ਜਦ ਇਹ ਕੌਮ, ਫਿਰ ਉਹ ਗੁਰੂ ਨੀ ਕਹਾਉਂਦਾ, ਫਿਰ ਉਹ ਰਾਸ ਹੋ ਜਾਂਦਾ। ਪਹਿਲਾਂ ਤਾਂ ਗੁਰੂ ਸੀ ਉਹ, ਕਹਿੰਦੇ ਗੁਰੂ ਹੋਵੇ ਕੋਈ ਗੱਲ ਦੀ, ਕਹਾਉਂਦਾ ਹੋਵੇ ਅਗਿਆਨਤਾ ਚ, ਪਰ ਜੇ ਆਰਾਦ ਲਵੇ ਫਿਰ ਤਾਂ ਉਹ ਭਗਤ ਬਣ ਜਾਂਦਾ। ਭਗਤ ਦਾ ਮਤਲਬ ਹੈ ਭਗਤ, ਭਗਤ ਉਹਨੂੰ ਕਹਿੰਦੇ ਨੇ ਜਿਹੜਾ ਭਗਤੀ ਕਰਦਾ ਕਿਸੇ ਦੀ, ਇਹਦਾ ਮਤਲਬ ਭਗਤ ਤੋਂ ਬੜਾ ਹੈ ਕੋਈ, ਭਗਤ ਤਾਂ ਭਗਤੀ ਕਰਦਾ ਨਾ ਕਿਸੇ ਦੀ, ਗੁਰੂ ਨੀ ਕਿਸੇ ਦੀ ਭਗਤੀ ਕਰਦਾ ਹੁੰਦਾ, ਗੁਰੂ ਦੀ ਭਗਤੀ ਲੋਕ ਕਰਦੇ ਹੁੰਦੇ ਨੇ, ਗੁਰੂ ਸਭ ਤੋਂ ਵੱਡੇ ਦਾ ਲੋਕ ਹੈ। ਫਿਰ ਉਹ ਕਦੇ ਵੀ ਗੁਰੂ ਨੀ ਕਹੂਗਾ, ਉਹ ਦਾਸ ਕਹੂਗਾ। ਕਬੀਰ ਭਾਵੇਂ ਪਹਿਲਾਂ ਸੰਤ ਕਹੂਦਾ ਹੋਵੇ ਆਪਣੇ ਆਪ ਨੂੰ, ਬਾਅਦ ਚ ਨੀ ਕਹੂਦਾ, ਬਾਅਦ ਚ ਤਾਂ ਕਹਿ ਰਿਹਾ ਕਿ ਸੰਤ ਨਾਲ ਲੋਕੋ ਭਾਵੇਂ, ਬਾਅਦ ਚ ਹਰ ਕੇ ਸੰਤ ਕਹਿੰਦਾ, ਸੰਤ ਨੀ ਕਹਿੰਦਾ, ਹਰ ਕੇ ਸੰਤ, ਹਰ ਵੱਡਾ ਸੰਤ ਛੋਟਾ।
ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾ ਲੈ ਛਡਾਇਆ।
ਆਪ ਤਰਿਆ, ਦੇਖੋ ਉਹ ਗੁਰੂ ਪਹਿਲਾਂ ਆਪ ਤਰਿਆ ਨਹੀਂ ਸੀ ਹੋਇਆ, ਹੁਣ ਤੁਸੀਂ ਸਮਝੇ ਗੱਲ ਕੀ ਹੈ। ਜੇ ਗੁਰ ਲਫ਼ਜ਼ ਹੁੰਦਾ ਨਾ, ਗੁਰ ਤਾਂ ਤਰੇ ਹੋਏ ਦਾ ਲੋਕ ਹੈ। ਹਾਂ ਇਹ ਉਹ ਗੁਰੂ ਹੈ
ਜਿਹੜਾ ਜੇ ਤਰਿਆ,
ਗੁਰੂ ਜਿਹੜਾ ਕਹਿੰਦੇ, ਹਾਂ ਜਿਹੜਾ ਡੁੱਬਿਆ ਹੋਇਆ ਆਪ ਡੁੱਬਿਆ, ਹਾਂ ਗੁਰੂ ਜਿਹੜਾ ਕਹਿੰਦੇ। ਕਿਆ ਬਾਈ ਮੁੰਡੋ ਤੇ ਗੁਰੂ ਕੀ ਜਾਤੇ ਪਰਮ ਦੇ ਜਾਏ, ਉਸ ਗੁਰੂ ਦੀ ਗੱਲ ਹੈ ਜਿਹਦੇ ਬਾਰੇ ਭਗਤੀ ਆਈ ਹੋਈ ਹੈ। ਸੰਸਾਰੀ ਭਾਸ਼ਾ ਦਾ ਗੁਰੂ ਲਫ਼ਜ਼ ਉਹ ਧੰਨ ਹੈ। ਆਪ ਤਰਿਆ, ਪਹਿਲਾਂ ਨਹੀਂ ਤਰਿਆ ਹੋਇਆ ਜਾਂ ਗੁਰੂ ਬਣਿਆ, ਤਰਿਆ ਨਹੀਂ ਸੀ ਹੋਇਆ, ਡੁੱਬੇ ਹੋਏ ਸੀ, ਸਗੋਂ ਉਹਨਾਂ ਨੂੰ ਵੀ ਡੋਬ ਰਿਹਾ ਸੀ। ਹਾਂ
ਜਿਨੀ ਡਿੱਠਾ ਤਿੰਨ ਲੈ ਛਡਾਈ,
ਜਿਹਨੇ ਉਹ ਉਹਨੂੰ ਸਮਝ ਲਿਆ, ਉਹਨੂੰ ਜਾਣ ਲਿਆ, ਉਹ ਵੀ ਛਡਾ ਲੈਂਦਾ ਉਹ।
ਠੀਕ
ਹੈ, ਆਪ ਦਾ ਤਰਿਆ ਉਹ ਦੂਏ ਜਿਹੜੇ ਉਹਦੇ ਨਾਲ ਜੁੜੇ ਨੇ ਸਮਝ ਪੱਟਾ ਨੇ, ਗੁਰੂ ਬਾਣੀ ਨੂੰ ਸਮਝ ਲਿਆ, ਗੁਰੂ ਨੂੰ ਸਮਝਿਆ ਅੰਦਰੋਂ, ਉਹਨਾਂ ਦੀ ਅਵਸਥਾ ਨੂੰ ਸਮਝਿਆ, ਆਪਣੀ ਅਵਸਥਾ ਉਹੀ ਜੀ ਬਣਾ ਲਈ, ਦੇਖੋ ਉਹ ਵੀ ਛੁੱਟ ਗਏ।
ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ।
ਹਰ ਸਤਿਗੁਰ ਮੇਲੋ ਦਇਆ ਕਰ, ਹਰ ਸਤਿਗੁਰ ਹੈ ਜਿਹੜਾ ਇਹ ਪਰਮੇਸ਼ਰ ਦਇਆ ਕਰਕੇ ਉਹਦੇ ਮੇਰਾ ਉਹਦੇ ਨਾਲ ਮੇਲ ਕਰਾ, ਮੈਂ ਉਹਦੇ ਚਰਨ ਧੋਵਾਂ, ਜਨ ਨਾਨਕ ਧੋਵੈ ਪਾਏ। ਜਨ ਜਨ ਜਿਹੜਾ ਜਿਹਦੇ ਜਨਮ ਲਿਆ ਹੋਇਆ ਉਹ ਜਨ ਸਰੀਰ ਚ, ਸਤਿਗੁਰ ਅੰਦਰ ਵਾਲੇ ਦਾ ਲੋਕ।
ਹਾਂਜੀ
ਹਾਂਜੀ,
ਪੌੜੀ
ਜੀ,
ਸੱਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ।
ਸੱਚਾ ਸਤਿਗੁਰ ਅਮਰ ਹੈ, ਦੇਖੋ ਸਤਿਗੁਰ ਵੀ ਹੁਣ ਸੱਚਾ ਨਾਲ ਲਾਤਾ ਲਫ਼ਜ਼, ਸਤਿਗੁਰ ਵੀ ਡੁਪਲੀਕੇਟ, ਹਰ ਚੀਜ਼ ਡੁਪਲੀਕੇਟ ਬਣ ਜਾਂਦੀ ਹੈ। ਸਤਿਗੁਰ ਕਹਾਉਣ ਲੱਗ ਗਏ, ਆਪਣੇ ਵੀ ਇੱਥੇ ਕਹਾਉਂਦੇ ਨੇ ਸਤਿਗੁਰ ਨਾਮਧਾਰੀਆਂ ਦੇ, ਸਤਿਗੁਰੂ ਕਹਿੰਦੇ ਨੀ ਬਲਕਿ ਉਹ ਤਾਂ ਸਤਿਗੁਰੂ ਕਹਿੰਦੇ ਨੇ,
ਇਹ ਅਮਰ ਹੈ।
ਹਾਂ ਉਹ ਤਾਂ ਅਮਰ ਹੈ, ਸੱਚਾ ਸਾਧੂ ਦਾ ਅਮਰ ਹੁੰਦਾ, ਉਹਦਾ ਕਦੇ ਜਨਮ ਚ ਆਇਆ ਹੀ ਨਹੀਂ ਹੈ। ਅਮਰ ਹੈ, ਅਮਰ ਹੋਇਆ ਨਹੀਂ, ਦੇਖੋ ਇਹ ਵੀ ਫਰਕ ਹੈ। ਇੱਕ ਤਾਂ ਅਮਰ ਹੋਇਆ, ਇੱਕ ਅਮਰ ਪਹਿਲਾਂ ਹੀ ਹੈ। ਉਹ ਸੱਚਾ ਸਤਿਗੁਰ ਤਾਂ ਅਮਰੇ ਰਹਿੰਦਾ ਹਮੇਸ਼ਾ, ਉਹ ਤਾਂ ਮਾਇਆ 'ਚ ਕਦੇ ਜੁੜਦਾ ਹੀ ਨਹੀਂ। ਉਹਦਾ ਅੰਸ ਆ ਜਿਹੜਾ ਜੀਵ ਹੈ, ਉਹਦਾ ਮਨ ਜੁੜਦਾ, ਆਪ ਨਹੀਂ ਜੁੜਦਾ ਹੈ ਉਹ। ਬਸ ਇਹੀ ਫਰਕ ਹੈ, ਭੇਦ ਹੈ ਇਹ।
ਸੱਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਵਿਖ ਮਾਰਿਆ।
ਸੱਚਾ ਸਤਿਗੁਰ ਪੁਰਖ ਹੈ, ਤਾਂ ਪੁਰਖ ਹੈ ਬਾਹਰੋਂ ਦਾ ਦਿਖਣ ਨੂੰ,
ਠੀਕ ਹੈ ਜੀ,
ਹੈ ਤਾਂ ਜਨਮ ਦੇ ਵਿੱਚ ਉਹ, ਪਰ ਜਨਮ ਉਹ ਦਾਲ ਵਾਲੀ ਗੱਲ ਨਹੀਂ ਨਾ ਸਮਝੇ ਹੋਏ ਵੀ ਅੱਧਾ ਇਹ ਸਰੀਰ ਤੇ ਅੱਧਾ ਸਰੀਰ ਤੇ ਪਰੇ ਬੈਠਾ ਹੈ, ਅੰਤਰਾਤਮਾ ਔਰ ਆਤਮਾ, ਪ੍ਰਾਤਮਾ ਔਰ ਆਤਮਾ, ਜਿਵੇਂ ਆਪਾਂ ਕਹਿੰਦੇ ਆਪਣੇ ਆਤਮਾ ਨੂੰ ਜਾਣ ਕੇ ਕਹਿ, ਆਪਣੇ ਅੰਤਰਾਤਮਾ ਦੀ ਆਵਾਜ਼ ਨਾਲ ਇਹ ਕੰਮ ਕਰੋ। ਅੰਤਰਾਤਮਾ ਦੀ ਆਵਾਜ਼ ਸਾਰਿਆਂ ਦੀ ਇੱਕ ਹੋ ਜਾਂਦੀ ਹੈ, ਜਾ ਕੇ ਉੱਥੇ ਇਮਾਨ ਤੇ ਆਉਣਾ ਪੈ ਜਾਂਦਾ ਸਾਰਿਆਂ ਨੂੰ, ਉਹ ਸਤਿਗੁਰ ਦੀ ਆਵਾਜ਼ ਹੈ।
ਜਿਹੜੀ ਪਹਿਲੀ ਪੰਕਤੀ ਸੀ, ਸੱਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ, ਇਹਦਾ ਕੀ ਭਾਵ ਬਣਦਾ ਵੀ ਜਿਸ ਹਰ ਨੂੰ ਧਾਰਿਆ ਹੋਇਆ
ਉਹਦੇ ਅੰਦਰ, ਹਾਂ ਹਰ ਹਿਰਦੇ ਵਿੱਚ ਉਹਦੇ ਤਾਂ ਪ੍ਰਗਟ ਹੈ।
ਅੱਛਾ ਜੀ,
ਉਹਦੇ ਤਾਂ ਪ੍ਰਗਟ ਹੈ ਹਿਰਦੇ ਵਿੱਚ ਹਰ ਸੱਚੇ ਸਤਿਗੁਰ ਦੇ, ਤਾਂ ਉਹ ਤਾਂ ਉਹਨੂੰ ਜੇ ਸਤਿਗੁਰ ਕਹਾ ਵੀ ਲਵੇ ਕਹਿ ਵੀ ਲਵੇ ਉਹਨੂੰ ਸਤਿਗੁਰ, ਸਮਝਿਆ ਨੀ,
ਠੀਕ ਹੈ ਜੀ,
ਤਾਂ ਉਹ ਪਾਪ ਨਹੀਂ ਹੈ, ਸਿੱਧੀ ਪਾਪ ਹੈਗਾ, ਪਰ ਜਿਹੜਾ ਹੈ ਨਹੀਂ ਉਹ ਕਹਾਵੇ, ਉਹਦਾ ਆਪ ਡੁੱਬਿਆ ਦੂਜਿਆਂ ਨੂੰ ਡੁੱਬੂਗਾ, ਕਿਉਂ ਉਹਨੇ ਉਪਦੇਸ਼ ਜਿਹੜਾ ਦਿਲ ਹੈ ਉਹਦਾ ਖਰਾ ਹੈ ਨਹੀਂ,
ਠੀਕ ਹੈ ਜੀ,
ਸੌਦਾ ਖਰਾ ਹੈ ਜੀ, ਜੋ ਬੋਲੂਗਾ ਛਡਾ ਤਾਂ ਫੰਗਦਾ ਨਹੀਂ ਕਿਸੇ ਨੂੰ, ਸਤਿਗੁਰ ਕਹਾ ਹੀ ਜਾਂਦਾ, ਉਹ ਨੁਕਸਾਨ ਕਰੂਗਾ ਫਾਇਦਾ ਨਹੀਂ ਕਰਨਾ,
ਠੀਕ ਹੈ ਜੀ,
ਹਾਂਜੀ।
ਸੱਚਾ ਸਤਿਗੁਰ ਪੁਰਖ ਹੈ ਜਿੰਨੀ ਕਾਮ ਕ੍ਰੋਧ ਵਿਖ ਮਾਰੇ।
ਹਾਂ ਆਹ ਦੇਖੋ ਦੂਈ ਗੱਲ, ਉਹਨੇ ਕਾਮਨਾ ਦੀ ਉਹਦੇ ਅੰਦਰ ਹੈ, ਕ੍ਰੋਧ ਨਹੀਂ ਹੈ, ਮਾਇਆ ਦੀ ਇੱਛਾ ਨਹੀਂ ਹੈ, ਇਹ ਸਾਰਾ ਮਾਰਿਆ ਹੋਇਆ ਇਹ ਸ਼ਰਤਾਂ ਨੇ ਕਿ ਉਸ ਆਦਮੀ ਜਿਹੜਾ ਸਤਿਗੁਰ ਕਹਾਉਂਦਾ ਉਹਦੇ ਅੰਦਰ ਇਹ ਉਹ ਜੇ ਖੂਬੀਆਂ ਹਨ,
ਠੀਕ ਹੈ,
ਜੇ ਤਾਂ ਇਹ ਖੂਬੀਆਂ ਨੇ ਫਿਰ ਤਾਂ ਤੁਸੀਂ ਉਹਦੇ ਨੇੜੇ ਨੂੰ ਜਾਓ, ਦੇਖ ਲਓ ਸ਼ਾਇਦ ਸਤਿਗੁਰ ਹੋਵੇ ਉਹ, ਪਰ ਜੇ ਉਹ ਆਪ ਹੀ ਵਿਚਾਰਾ ਮਾਇਆ ਦੇ ਵਿੱਚ ਡੁੱਬਿਆ ਹੋਇਆ, ਮਾਇਆ ਦਾ ਖਾਤਰ ਸਭ ਕੁਝ ਕਰਦਾ, ਫਿਰ ਉਹ ਸਤਿਗੁਰ ਹੀ ਹੈ, ਹਾਂਜੀ, ਕਾਮ ਕ੍ਰੋਧ ਵਿਖ ਮਾਰਿਆ।
ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ।
ਜਦ ਡਿੱਠਾ ਜਿਸ ਜਦ ਵੀ ਜਿਸਨੇ ਵੀ ਸਤਿਗੁਰੂ ਦਾ ਦਰਸ਼ਨ ਕਰ ਲਿਆ, ਆਤਮ ਦਰਸ਼ਨ ਬਾਹਰੋਂ ਵੀ ਉਹਨੂੰ ਸਮਝ ਲਿਆ, ਦਰਸ਼ਨ ਦਾ ਮਤਲਬ ਹੈ ਜੋ ਗੱਲ ਕਹਿ ਰਿਹਾ, ਜੋ ਉਹਦੇ ਕੋਲ ਗਿਆਨ ਹੈਗਾ ਹੈ, ਉਹਦੀ ਆਤਮਾ ਨੂੰ ਜਾਣ ਲਿਆ।
ਸਤਿਗੁਰ ਨੇ ਪੂਰਾ ਸਤਿਗੁਰੂ ਜਾਣਨਾ ਹੈ ਨਾ ਜੀ।
ਹਾਂ, ਉਸਨੇ ਸ਼ਬਦ ਦੇ ਵਿੱਚ ਲੀਨ ਹੋ ਜਾਣਾ,
ਠੀਕ ਹੈ। ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ।
ਬਸ ਜਾਂ ਪੂਰਾ ਸਤਿਗੁਰੂ ਦੇਖ ਗਿਆ ਸ਼ਬਦ, ਜਾਂ ਸ਼ਬਦ ਨੂੰ ਅੰਦਰੋਂ ਪਰਖ ਹੋ ਗਿਆ, ਫਿਰ ਤਾਂ ਮਨ ਚ ਕੋਈ ਕਮੀ ਰਹਿੰਦੀ ਹੋਈ ਨਹੀਂ ਕਹਿੰਦੇ। ਅਸਲ ਦੇ ਵਿੱਚ ਤਾਂ ਕਹਿੰਦੇ ਮਨ ਦਾ ਛੁਟਕਾਰਾ ਜਦ ਹੁੰਦਾ, ਜਦ ਇਹ ਤੇ ਭਰੋਸਾ ਕਰੀਦਾ, ਜਦ ਇਹ ਸੂਰਦਾਸ ਮਨ ਪ੍ਰਭ ਹੱਥ ਦੀਨੋ ਮੀਨੋ ਇਹ ਪਰਲੋਕ, ਇਹ ਤਾਂ ਸ਼ਾਂਤ ਗੱਲ ਬਣਦੀ ਹੈ। ਜਿੰਨਾ ਚਿਰ ਸ਼ਬਦ ਦੇ ਵਿੱਚ ਸੁਰਤ ਲੀਨ ਨਹੀਂ ਨਾ ਹੋ ਜਾਂਦੀ ਮਨ, ਉਨਾ ਚਿਰ ਖਤਰਾ ਹੀ ਖਤਰਾ ਇਹਦਾ,
ਠੀਕ ਹੈ ਜੀ। ਬਲਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ।
ਹਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ ਆਪਣੇ ਗੁਰ ਤੋਂ, ਸਤਿਗੁਰ ਤੋਂ ਬਲਿਹਾਰੀ ਆ, ਸਦਾ ਸਦਾ ਘੁੰਮ ਵਾਰਿਆ, ਸਦਾ ਸਦਾ ਉਹਦੀ ਪ੍ਰਕਰਮ ਕਰਦਾ, ਘੁੰਮ ਘੁੰਮ ਜਾਵੋ ਉਹਦੇ ਤੋਂ ਕੁਰਬਾਨ ਜਾਵੋ।
ਗੁਰਮੁਖ ਜਿੱਤਾ ਮਨਮੁਖ ਹਾਰਿਆ।
ਬਸ ਜਿਹੜਾ ਗੁਰਮੁਖ ਹੈ ਉਹ ਸੰਸਾਰ ਦੇ ਵਿੱਚ ਜਿੱਤ ਗਿਆ, ਜਿਹੜਾ ਮਨਮੁਖ ਹੈ ਉਹ ਹਾਰ ਗਿਆ ਬਾਜੀ, ਉਹਦਾ ਜਨਮ ਜਿਹੜਾ ਸੀ ਐਵੇਂ ਚਲਾ ਗਿਆ, ਅਜਾਈ ਚਲਾ ਗਿਆ,
ਠੀਕ ਹੈ ਜੀ,
ਉਹ ਗੁਰਮੁਖ ਨੇ ਜਨ ਪਦਾਰਥ ਖੱਟਿਆ,
ਠੀਕ ਹੈ ਜੀ। ਇੱਥੇ 17ਵੀਂ ਪੌੜੀ ਦੀ ਸਮਾਪਤੀ ਹੈ ਜੀ।